ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 43 ਤੇ ਗੁਫ਼ਤਗੂ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਮੂਸਾ ਦਾ ਆਖਰੀ ਪੈਗਾਮ ਤੇ ਅਸਤਿਸ਼ਨਾ ਦੀ ਕਿਤਾਬ ਚੋਂ ਬਿਆਨ ਸੀ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਗੌਰ ਖੋਸ ਕਰਾਂਗੇ। ਸਾਡਾ ਅੱਜ ਦਾ ਸਬਕ ਤੁਰੈਤ ਸ਼ਰੀਫ ਦੇ ਪੰਜਵੇਂ ਹਿੱਸੇ ਯਾਨੀ ਅਸਤਿਸ਼ਨਾ ਦੀ ਕਿਤਾਬ ਤੇ ਮੁਤਲਿਕ ਏ। ਇਸ ਆਖਰੀ ਹਿੱਸੇ ਵਿੱਚ ਮੂਸਾ ਨੇ ਖੁਦਾ ਦੀ ਪਾਕ ਸ਼ਰੀਅਤ ਦੀ ਦੁਹਰਾਈ ਕਰਾਈ ਤੇ ਇਸਰਾਇਲ ਦੇ ਕਬੀਲਿਆਂ ਨੂੰ ਉਸ ਦੀ ਤਾਲੀਮ ਦਿੱਤੀ। ਬੇਦਾਂ ਭਰੀ ਇਸ ਕਿਤਾਬ ਵਿੱਚ ਹਜ਼ਰਤ ਮੂਸਾ ਦਾ ਆਖਰੀ ਪੈਗਾਮ ਨਜ਼ਰ ਆਉਂਦਾ ਹੈ, ਜੋ ਵਾਅਦੇ ਦੀ ਸਰਜ਼ਮੀਨ ਵਿੱਚ ਦਾਖਲ ਹੋਣ ਦੀ ਤਿਆਰੀ ਦੇ ਤੌਰ ਤੇ ਹਜ਼ਰਤ ਮੂਸਾ ਨੇ ਬਣੀ ਇਸਰਾਇਲ ਨੂੰ ਵਿਖਾਇਆ ਸੀ। ਸਾਡੇ ਕੋਲ ਇੰਨਾ ਵੇਲਾ ਨਹੀਂ ਹੈ ਕਿ ਅਸੀਂ ਅੱਜ ਹਜ਼ਰਤ ਮੂਸਾ ਦਾ ਪੂਰਾ ਪੂਰਾ ਵਾਅਜ਼ ਸੁਣ ਸਕੀਏ, ਮਗਰ ਅਸੀਂ ਹਜ਼ਰਤ ਮੂਸਾ ਦੇ ਪੈਗਾਮ ਦਾ ਖੁਲਾਸਾ ਚੰਦ ਲਫ਼ਜ਼ਾਂ ਵਿੱਚ ਬਿਆਨ ਕਰ ਸਕਦੇ ਹਾਂ। ਮੁਖਤਸਰਨ ਇਹ ਕਿ ਮੂਸਾ ਨੇ ਬਣੀ ਇਸਰਾਇਲ ਨੂੰ ਇੰਜ ਆਖਿਆ, ਖਬਰਦਾਰ ਇਹ ਨਾ ਭੁੱਲਣਾ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੋ। ਇਹਨਾਂ ਸਾਰੇ ਕੰਮਾਂ ਦਾ ਜੋ ਖੁਦਾ ਨੇ ਮਿਸਰ ਤੋਂ ਸ਼ੁਰੂ ਕਰਕੇ ਨਵੇਂ ਮੁਲਕ ਵਿੱਚ ਦਾਖਲ ਹੋਣ ਤੱਕ ਰਾਹ ਵਿੱਚ ਕੀਤੇ ਭੁੱਲਣਾ ਜਾਣਾ। ਇਹਨਾਂ ਗੁਨਾਹਾਂ ਨੂੰ ਨਾ ਭੁੱਲਣਾ ਜੋ ਤੁਸੀਂ ਖੁਦਾਵੰਦ ਆਪਣੇ ਖੁਦਾ ਦੇ ਖਿਲਾਫ਼ ਕੀਤੇ। ਇਹ ਨਾ ਭੁੱਲਣਾ ਕਿ ਖੁਦਾ ਨੇ ਤੁਹਾਡੇ ਬਾਪ ਦਾਦਾ ਨੂੰ ਬੇਯਕੀਨੀ ਦੀ ਸਜ਼ਾ ਉਹਨਾਂ ਨੂੰ ਇੰਜ ਦਿੱਤੀ ਕਿ ਉਹਨਾਂ ਦੀਆਂ ਲਾਸ਼ਾਂ ਬਿਆਬਾਨ ਦੇ ਅੰਦਰ ਹੀ ਪਈਆਂ ਰਹੀਆਂ। ਇਹ ਨਾ ਭੁੱਲਣਾ ਕਿ ਖੁਦਾ ਤੁਹਾਡੇ ਬਾਪ ਦਾਦਾ ਨਾਲ ਭਲਾਈ ਕਰਨਾ ਚਾਹੁੰਦਾ ਸੀ, ਲੇਕਿਨ ਉਹ ਸਖ਼ਤ ਦਿਲ ਹੋ ਗਏ ਤੇ ਉਹਨਾਂ ਨੇ ਉਹਦਾ ਯਕੀਨ ਨਾ ਕੀਤਾ। ਇਸ ਗੱਲ ਨੂੰ ਬਿਲਕੁਲ ਨਾ ਭੁੱਲਣਾ। ਅੱਜ ਦੇ ਦਿਨ ਤੁਸੀਂ ਖੁਦਾ ਦੀ ਆਵਾਜ਼ ਸੁਣੋ ਤੇ ਆਪਣੇ ਦਿਲ ਨੂੰ ਸਖ਼ਤ ਨਾ ਕਰੋ, ਜਿਵੇਂ ਤੁਹਾਡੇ ਬਾਪ ਦਾਦਾ ਨੇ ਬਿਆਬਾਨ ਵਿੱਚ ਕੀਤਾ ਸੀ। ਕੀ ਤੁਸੀਂ ਆਪਣੇ ਬਾਪ ਦਾਦਾ ਦੀ ਤਰ੍ਹਾਂ ਕਰੋਗੇ ਜਿਨ੍ਹਾਂ ਨੇ ਖੁਦਾ ਦੀਆਂ ਗੱਲਾਂ ਦਾ ਯਕੀਨ ਨਾ ਕੀਤਾ, ਜਾਂ ਫਿਰ ਤੁਸੀਂ ਖੁਦਾਵੰਦ ਆਪਣੇ ਖੁਦਾ ਦਾ ਯਕੀਨ ਕਰੋਗੇ? ਕੀ ਤੁਸੀਂ ਆਪਣੇ ਬਾਪ ਦਾਦਾ ਦੀ ਤਰ੍ਹਾਂ ਖੁਦਾ ਦੇ ਕਲਾਮ ਦਾ ਇਨਕਾਰ ਕੀਤਾ ਜਾਂ ਉਹਨੂੰ ਸੱਚ ਨਾ ਮੰਨਿਆ ਤੇ ਜਿਵੇਂ ਤੁਹਾਡੇ ਬਾਪ ਦਾਦਾ ਨੂੰ ਸਜ਼ਾ ਮਿਲੀ ਉਸੇ ਤਰ੍ਹਾਂ ਤੁਹਾਨੂੰ ਵੀ ਸਜ਼ਾ ਮਿਲੇਗੀ? ਇਹਨੂੰ ਨਾ ਭੁੱਲਣਾ। ਖੁਦਾਵੰਦ ਖੁਦਾ ਤੁਹਾਨੂੰ ਇਸ ਇਲਾਕੇ ਵਿੱਚ ਲੈ ਜਾਏਗਾ ਜਿੱਥੇ ਦੁੱਧ ਤੇ ਸ਼ਹਿਦ ਵਹਿੰਦਾ ਏ, ਕਿਉਂਕਿ ਉਹਨੇ ਤੁਹਾਡੇ ਬਾਪ ਦਾਦਾ ਨਾਲ ਇਸੇ ਇਲਾਕੇ ਦੀ ਕਸਮ ਖਾਧੀ ਸੀ। ਆਪਣੇ ਖੁਦਾਵੰਦ ਨੂੰ ਨਾ ਭੁੱਲਣਾ ਜਿਨ੍ਹੇ ਤੁਹਾਨੂੰ ਮੁਲਕ ਮਾਊਦਾ ਵਿੱਚ ਪਹੁੰਚਾਇਆ ਏ, ਕਿਉਂਕਿ ਆਦਮੀ ਸਿਰਫ ਰੋਟੀ ਤੋਂ ਹੀ ਜਿੰਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਤੋਂ ਜੋ ਖੁਦਾਵੰਦ ਦੇ ਮੂੰਹ ਵਿੱਚੋਂ ਨਿਕਲਦੀ ਏ। ਇਹਨੂੰ ਨਾ ਭੁੱਲੋ। ਜਦੋਂ ਮੂਸਾ ਨੇ ਆਪਣਾ ਵਾਅਜ਼ ਖਤਮ ਕੀਤਾ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਤੂੰ ਉਸ ਕੋਹੇ ਅਬਾਰੀਅਮ ਤੇ ਚੜ੍ਹ ਕੇ ਨਬੂਕੀ ਚੋਟੀ ਨੂੰ ਜਾ ਜੋ ਯਰੂ ਦੇ ਮੁਕਾਬਲ ਮੁਲਕ ਮੁਆਵ ਵਿੱਚ ਏ, ਤੇ ਕਨਾਨ ਦੇ ਮੁਲਕ ਨੂੰ ਜਿਹਨੂੰ ਮੈਂ ਮਿਰਾਸ ਦੇ ਤੌਰ ਤੇ ਬਣੀ ਇਸਰਾਇਲ ਨੂੰ ਦੇਣਾ ਵਾਂ, ਵੇਖ ਲੈ ਤੇ ਇਸੇ ਪਹਾੜ ਤੇ ਜਿੱਥੇ ਤੂੰ ਜਾਏ ਵਫਾਤ ਪਾ ਕੇ ਆਪਣੇ ਲੋਕਾਂ ਵਿੱਚ ਸ਼ਾਮਿਲ ਹੋ, ਜਿਵੇਂ ਤੇਰਾ ਭਰਾ ਹਾਰੂਨ ਹੂਰ ਦੇ ਪਹਾੜ ਤੇ ਮਰਿਆ ਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ। ਇਸ ਲਈ ਕਿ ਤੁਸੀਂ ਦੋਹਾਂ ਨੇ ਬਣੀ ਇਸਰਾਇਲ ਦੇ ਦਰਮਿਆਨ ਦਸ਼ਤੇ ਸੀਨ ਦੇ ਕਾਦਸ ਵਿੱਚ ਮਰੀਬਾ ਦੇ ਚਸ਼ਮੇ ਤੇ ਮੇਰਾ ਗੁਨਾਹ ਕੀਤਾ, ਕਿਉਂਕਿ ਤੁਸਾਂ ਨੇ ਬਣੀ ਇਸਰਾਇਲ ਦੇ ਦਰਮਿਆਨ ਮੇਰੀ ਤਕਦੀਸ ਨਾ ਕੀਤੀ। ਸੋ ਤੂੰ ਉਸ ਮੁਲਕ ਨੂੰ ਆਪਣੇ ਅੱਗੇ ਵੇਖ ਲੈਂਗਿਆ, ਲੇਕਿਨ ਤੂੰ ਉੱਥੇ ਉਸ ਮੁਲਕ ਵਿੱਚ ਜੋ ਮੈਂ ਬਣੀ ਇਸਰਾਇਲ ਨੂੰ ਦੇਣਾ ਵਾਂ ਜਾ ਨਾ ਪਾਏਗਾ। ਤੇ ਮੂਸਾ ਮੁਆਬ ਦੇ ਮੈਦਾਨਾਂ ਤੋਂ ਕੋਹੇ ਨਬੂਕੇ ਉੱਤੇ ਪਸਕਲਾ ਦੀ ਚੋਟੀ ਤੇ ਜਿਹੜੀ ਯਰੂ ਦੇ ਮੁਕਾਬਲੇ ਚੜ੍ਹ ਗਿਆ ਤੇ ਖੁਦਾਵੰਦ ਜੱਲਾਦ ਦਾ ਸਾਰਾ ਮੁਲਕ ਦਾਨ ਤੱਕ ਤੇ ਨਫਤਾਲੀ ਦਾ ਸਾਰਾ ਮੁਲਕ ਉਸਨੂੰ ਵਿਖਾਇਆ ਤੇ ਖੁਦਾਵੰਦ ਨੇ ਉਹਨੂੰ ਆਖਿਆ, ਇਹੋ ਮੁਲਕ ਏ ਜਿਸ ਦੀ ਬਾਬਤ ਮੈਂ ਇਬਰਾਹਿਮ ਤੇ ਇਜ਼ਹਾਕ ਤੇ ਯਾਕੂਬ ਦੇ ਨਾਲ ਕਸਮ ਖਾ ਕੇ ਆਖਿਆ ਸੀ ਕਿ ਇਹਨੂੰ ਮੈਂ ਤੁਹਾਡੀ ਨਸਲ ਨੂੰ ਦੇਵਾਂਗਾ। ਸੋ ਮੈਂ ਇੰਜ ਕੀਤਾ ਤੇ ਤੂੰ ਇਹਨੂੰ ਆਪਣੀਆਂ ਅੱਖਾਂ ਨਾਲ ਵੇਖ ਲੈ, ਪਰ ਤੂੰ ਉਸ ਪਾਰ ਉੱਥੇ ਜਾ ਨਾ ਪਾਏਗਾ। ਬਸ ਖੁਦਾਵੰਦ ਦੇ ਬੰਦਾ ਮੂਸਾ ਨੇ ਖੁਦਾਵੰਦ ਦੇ ਆਖੇ ਦੇ ਮੁਆਫਿਕ ਉੱਥੇ ਹੀ ਮੁਆਬ ਦੇ ਮੁਲਕ ਵਿੱਚ ਵਫਾਤ ਪਾਈ ਤੇ ਉਹਨੇ ਉਹਨੂੰ ਮੁਆਬ ਦੀ ਇੱਕ ਵਾਦੀ ਵਿੱਚ ਬੈਤੇ ਵਖੂਰ ਦੇ ਮੁਕਾਬਲ ਦਫ਼ਨ ਕੀਤਾ ਤੇ ਅੱਜ ਤੱਕ ਕਿਸੇ ਨੂੰ ਉਹਦੀ ਕਬਰ ਮਾਲੂਮ ਨਹੀਂ ਹੈ। ਤੇ ਮੂਸਾ ਆਪਣੀ ਵਫਾਤ ਦੇ ਵੇਲੇ 120 ਸਾਲਾਂ ਦਾ ਸੀ ਤੇ ਨਾ ਤੇ ਉਹਦੀ ਅੱਖ ਧੁੰਦਲਾਨ ਪਾਈ ਤੇ ਨਾ ਉਸਦੀ ਤਬੀਅਤ ਕੁਵਤ ਘੱਟ ਹੋਈ। ਤੇ ਬਨੀ ਇਸਰਾਇਲ ਮੂਸਾ ਦੇ ਲਈ ਮੁਆਬ ਦੇ ਮੈਦਾਨਾਂ ਵਿੱਚ 30 ਦਿਨ ਤੱਕ ਰੋਂਦੇ ਰਹੇ। ਫਿਰ ਮੂਸਾ ਵਾਸਤੇ ਮਾਤਮ ਤੇ ਰੋਵਨ ਪਿੱਟਣ ਦੇ ਦਿਨ ਖਤਮ ਹੋਏ ਤੇ ਨੂਨ ਦਾ ਬੇਟਾ ਯਸ਼ਵਾ ਦਾਨਾਈ ਦੀ ਰੂਹ ਦੇ ਨਾਲ ਮਾਮੂਰ ਹੋਇਆ, ਕਿਉਂਕਿ ਮੂਸਾ ਨੇ ਆਪਣੇ ਹੱਥ ਉਹਦੇ 'ਤੇ ਰੱਖਿਆ ਸੀ ਤੇ ਬਨੀ ਇਸਰਾਇਲ ਉਸ ਦੀ ਗੱਲ ਮੰਨਣ ਦੇ ਸਨ। ਤੇ ਜਿਵੇਂ ਖੁਦਾਵੰਦ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਂਝ ਕੀਤਾ। ਤੇ ਉਸ ਵਕਤ ਤੋਂ ਹੁਣ ਤੱਕ ਬਨੀ ਇਸਰਾਇਲ ਵਿੱਚ ਕੋਈ ਨਬੀ ਮੂਸਾ ਦੀ ਮਾਨਦ ਜਿਹਨੇ ਖੁਦਾ ਦੇ ਰੂਬਰੂ ਗੱਲਾਂ ਕੀਤੀਆਂ ਨਾ ਉੱਠਿਆ। ਤੇ ਉਹਨੂੰ ਖੁਦਾਵੰਦ ਨੇ ਮੁਲਕ ਮਿਸਰ ਵਿੱਚ ਫਰਾਉਣ ਤੇ ਉਹਦੇ ਸਾਰੇ ਖਾਦਮਾਂ ਤੇ ਉਹਦੇ ਸਾਰੇ ਮੁਲਕ ਦੇ ਸਾਹਮਣੇ ਸਭ ਨਿਸ਼ਾਨਾਂ ਤੇ ਅਜੀਬ ਕੰਮਾਂ ਦੇ ਵਖਾਣ ਨੂੰ ਭੇਜਿਆ ਸੀ। ਇੰਜ ਮੂਸਾ ਨੇ ਸਾਰੇ ਬਨੀ ਇਸਰਾਇਲੀਆਂ ਦੇ ਸਾਹਮਣੇ ਜ਼ੋਰਾਵਰ ਹੱਥ ਤੇ ਬੜੀ ਹੈਬਤ ਦੇ ਕੰਮ ਕਰ ਦਿਖਾਏ। ਆਮੀਨ। ਅਜ਼ੀਜ਼ ਦੋਸਤੋ, ਇੱਥੇ ਤੌਰਾਤ ਦੀ ਕਿਤਾਬ ਖਤਮ ਹੁੰਦੀ ਏ। ਤੌਰਾਤ ਵਿੱਚ ਲਿਖੀ ਜਾਣ ਵਾਲੀ ਇੱਕ ਇੱਕ ਗੱਲ ਸਾਡੀ ਤਾਲੀਮ ਵਾਸਤੇ ਲਿਖੀ ਗਈ ਤਾਂ ਕਿ ਇਹ ਤਾਲੀਮ ਸਾਨੂੰ ਉਸ ਇਮਾਨ ਦੀ ਰਾਹ ਵਿਖਾਏ ਜੋ ਨਿਜਾਤ ਵੱਲ ਲੈ ਜਾਵੇ। ਹਜ਼ਰਤ ਮੂਸਾ ਸੱਚਮੁੱਚ ਇੱਕ ਬੜਾ ਵੱਡਾ ਨਬੀ ਸੀ। ਉਹਨੇ ਖੁਦਾਵੰਦ ਖੁਦਾ ਨੂੰ ਰੂਬਰੂ ਵੇਖਿਆ, ਉਹਨੇ ਉਹਦੇ ਵਸੀਲੇ ਬੜੇ ਬੜੇ ਮੌਜਜ਼ੇ ਵਿਖਾਏ। ਖੁਦਾ ਨੇ ਬਨੀ ਇਸਰਾਇਲ ਨੂੰ ਹਜ਼ਰਤ ਮੂਸਾ ਦੀ ਰਾਨਮਾਈ ਵਿੱਚ ਫਰਾਉਣ ਦੇ ਹੱਥੋਂ ਛੁਡਾਇਆ। ਖੁਦਾ ਨੇ ਹਜ਼ਰਤ ਮੂਸਾ ਦੇ ਹੱਥੋਂ ਲਿਖੀ ਹੋਈ ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਤੌਰਾਤ ਸਾਨੂੰ ਦਿੱਤੀ। ਹਰ ਇਮਾਨਦਾਰ ਨੂੰ ਚਾਹੀਦਾ ਕਿ ਉਹ ਹਜ਼ਰਤ ਮੂਸਾ ਦੀ ਲਿਖੀ ਹੋਈ ਗੱਲਾਂ ਨੂੰ ਜਾਣੇ। ਜੋ ਕੋਈ ਮੂਸਾ ਦੀ ਤੌਰਾਤ ਨੂੰ ਨਾ ਜਾਣੇਗਾ ਉਹ ਬੜਾ ਨੁਕਸਾਨ ਉਠਾਏਗਾ ਤੇ ਨਜਾਤ ਤੇ ਰਾਸਤਬਾਜ਼ੀ ਦੀ ਰਾਹ ਤੋਂ ਮਹਿਰੂਮ ਰਹਿ ਕੇ ਹਲਾਕ ਹੋ ਜਾਏਗਾ। ਯਾਦ ਰੱਖੋ ਕਿ ਤੌਰਾਤ ਹੀ ਉਹ ਬੁਨਿਆਦ ਏ ਜਿਹਨੂੰ ਖੁਦਾ ਨੇ ਖੁਦ ਰੱਖਿਆ ਤੇ ਉਸ ਦੀ ਬੁਨਿਆਦ ਤੇ ਖੁਦਾ ਨੇ ਬਾਕੀ ਨਬੀਆਂ ਦੇ ਸਹੀਫੇ ਕਲਮਬੰਦ ਕਰਵਾਏ। ਇਹ ਸੱਚ ਏ ਕਿ ਹਜ਼ਰਤ ਮੂਸਾ ਨੇ ਵੱਡੀਆਂ ਵੱਡੀਆਂ ਤੇ ਅਜੀਬ ਤੇ ਬੜੇ ਗਹਿਰੇ ਬੇਦ ਤੇ ਮਬਨੀ ਗੱਲਾਂ ਲਿਖੀਆਂ ਨੇ। ਜੋ ਵੀ ਹਜ਼ਰਤ ਮੂਸਾ ਨੇ ਲਿਖਿਆ ਤੇ ਜੋ ਕੁਝ ਲਿਖਿਆ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਅਹਿਮ ਤੇ ਜ਼ਰੂਰੀ ਪੈਗਾਮ ਤੌਰਾਤ ਸ਼ਰੀਫ ਦੀ 5ਵੀਂ ਤੇ ਆਖਰੀ ਕਿਤਾਬ ਦੇ 18ਵੇਂ ਬਾਬ ਵਿੱਚ ਐਲਾਨੀਆ ਯਾਨੀ ਬਨੀ ਇਸਰਾਇਲ ਨੂੰ ਆਖਿਆ ਗਿਆ ਕਿ ਖੁਦਾ ਮੇਰੇ ਤੋਂ ਵੀ ਵੱਡਾ ਨਬੀ ਭੇਜਣ ਵਾਲਾ ਏ ਜਿਹੜਾ ਖੁਦਾ ਦੇ ਵੱਲੋਂ ਰਾਹ ਰਾਸਤ ਇਰਸ਼ਾਦ ਫਰਮਾਏਗਾ। ਤੇ ਮੂਸਾ ਨੇ ਬਨੀ ਇਸਰਾਇਲ ਨੂੰ ਜੋ ਕੁਝ ਆਖਿਆ ਉਹਨੂੰ ਸੁਣੋ। ਖੁਦਾਵੰਦ ਤੇਰਾ ਖੁਦਾ ਤੇਰੇ ਲਈ ਤੇਰੇ ਹੀ ਦਰਮਿਆਨ ਤੋਂ ਯਾਨੀ ਤੇਰੇ ਹੀ ਭਰਾਵਾਂ ਵਿੱਚੋਂ ਮੇਰੀ ਮਾਨਦ ਇੱਕ ਨਬੀ ਬਰਪਾ ਕਰੇਗਾ, ਤੁਸੀਂ ਉਹਦੀ ਸੁਣਨਾ। ਇਹ ਤੇਰੀ ਉਸ ਦਰਖਾਸਤ ਦੇ ਮੁਤਾਬਿਕ ਹੋਵੇਗਾ ਜੋ ਤੂੰ ਖੁਦਾਵੰਦ ਆਪਣੇ ਖੁਦਾ ਨਾਲ ਮਜਮੇ ਦੇ ਦਿਨ ਹੋਰੇ ਵਿੱਚ ਕਹੀ ਸੀ ਕਿ ਮੈਨੂੰ ਨਾ ਤੇ ਖੁਦਾਵੰਦ ਆਪਣੇ ਖੁਦਾ ਦੀ ਆਵਾਜ਼ ਫਿਰ ਨਾ ਸੁਣੀ ਪਵੇ ਤੇ ਨਾ ਹੀ ਐਸੀ ਵੱਡੀ ਅੱਗ ਦਾ ਨਜ਼ਾਰਾ ਹੋਵੇ ਤਾਂ ਕਿ ਮੈਂ ਮਰ ਨਾ ਜਾਵਾਂ। ਤੇ ਖੁਦਾਵੰਦ ਨੇ ਮੈਨੂੰ ਆਖਿਆ, ਉਹ ਜੋ ਕੁਝ ਕਵੇਗਾ ਉਹ ਠੀਕ ਕਵੇਗਾ। ਮੈਂ ਉਹਨਾਂ ਵਾਸਤੇ ਉਹਨਾਂ ਹੀ ਦੇ ਭਰਾਵਾਂ ਵਿੱਚੋਂ ਤੇਰੀ ਮਾਂ ਨੇ ਇੱਕ ਨਬੀ ਬਰਪਾ ਕਰਾਂਗਾ ਤੇ ਆਪਣਾ ਕਲਾਮ ਉਹਦੇ ਮੂੰਹ ਵਿੱਚ ਪਾਵਾਂਗਾ ਤੇ ਜੋ ਕੁਝ ਮੈਂ ਉਹਨੂੰ ਹੁਕਮ ਦੇਵਾਂਗਾ ਉਹੀ ਉਹ ਤੁਹਾਨੂੰ ਕਵੇਗਾ। ਤੇ ਜੋ ਕੋਈ ਮੇਰੀ ਉਹਨਾਂ ਗੱਲਾਂ ਨੂੰ ਜਿਨ੍ਹਾਂ ਨੂੰ ਉਹ ਮੇਰਾ ਨਾਂ ਲੈ ਕੇ ਕਵੇਗਾ ਨਾ ਸੁਣੇ ਤੇ ਮੈਂ ਉਹਨਾਂ ਦਾ ਹਿਸਾਬ ਉਹਨਾਂ ਕੋਲੋਂ ਲਵਾਂਗਾ। ਮੂਸਾ ਦੀ ਇਸ ਗੱਲ ਨਾਲ ਜੋ ਉਹਦੇ ਮੂੰਹ ਵਿੱਚੋਂ ਨਿਕਲੀ ਖੁਦਾ ਆਉਣ ਵਾਲੇ ਇੱਕ ਨਬੀ ਦਾ ਐਲਾਨ ਕਰਨ ਡਿਆ ਸੀ ਜਿਹਨੂੰ ਇਬਰਾਨੀ ਕੌਮ ਚੋਂ ਬਰਪਾ ਹੋਣਾ ਸੀ। ਯਾਨੀ ਐਸਾ ਸ਼ਖਸ ਜੋ ਪੂਰੇ ਕਮਾਲ ਦੇ ਸੱਚਾਈ ਦੇ ਨਾਲ ਖੁਦਾ ਦਾ ਕਲਾਮ ਸੁਣਾਏਗਾ। ਕੀ ਤੁਹਾਨੂੰ ਮਾਲੂਮ ਏ ਕਿ ਉਹ ਨਬੀ ਕੌਣ ਸੀ? ਕੀ ਤੁਸੀਂ ਜਾਣਦੇ ਹੋ ਕਿ ਉਹ ਨਬੀ ਜਿਹੜਾ ਆਉਣ ਵਾਲਾ ਸੀ ਜਿਹਦੇ ਬਾਰੇ ਮੂਸਾ ਨੇ ਦੱਸਿਆ ਸੀ ਬੜੇ ਇਖਤਿਆਰ ਦਾ ਮਾਲਿਕ ਸੀ? ਕੀ ਤੁਹਾਨੂੰ ਪਤਾ ਕਿ ਉਹ ਕਿਹੜਾ ਨਬੀ ਏ ਜਿਹਨੇ ਮੂਸਾ ਤੋਂ ਵੀ ਵੱਡੇ ਵੱਡੇ ਮੌਜਜ਼ੇ ਵਿਖਾਏ? ਹਾਂ, ਹਜ਼ਰਤ ਮੂਸਾ ਨੇ ਜਿਸ ਨਬੀ ਦੀ ਬਾਬਤ ਗੱਲ ਕੀਤੀ ਉਹੀ ਹਕੀਕੀ ਨਜਾਤ ਦਹਿੰਦਾ ਹੈ ਜਿਹੜਾ ਯਹੂਦੀਆਂ ਵਿੱਚੋਂ ਪੈਦਾ ਹੋਇਆ ਤੇ ਕੰਵਾਰੀ ਤੋਂ ਜਨਮ ਲਿੱਤਾ। ਉਸ ਦੀ ਬਾਬਤ ਮੂਸਾ ਨੇ ਪਹਿਲੇ ਹੀ ਆਪਣੀ ਕੌਮ ਬਣੀ ਇਸਰਾਇਲ ਨੂੰ ਖਬਰਦਾਰ ਕਰ ਦਿੱਤਾ ਸੀ, ਤੁਸੀਂ ਜ਼ਰੂਰ ਉਹਦੀ ਸੁਣਨਾ, ਤੇ ਜੋ ਕੋਈ ਮੇਰੀਆਂ ਇਹਨਾਂ ਗੱਲਾਂ ਨੂੰ ਜਿਨ੍ਹਾਂ ਨੂੰ ਉਹ ਮੇਰਾ ਨਾਂ ਲੈ ਕੇ ਕਵੇਗਾ ਨਾ ਸੁਣੇ, ਤੇ ਮੈਂ ਉਹਨਾਂ ਦਾ ਹਿਸਾਬ ਉਹਨਾਂ ਕੋਲੋਂ ਲਵਾਂਗਾ। ਅਜ਼ੀਜ਼ੋ, ਸਾਡੀ ਤੁਰੈਤ ਦੀ ਸਟੱਡੀ ਖਤਮ ਹੁੰਦੀ ਏ। ਅਸੀਂ ਇਸ ਖੂਬਸੂਰਤ ਤੇ ਵਸੀ ਕਿਤਾਬ ਦੇ ਸਫ਼ਰ ਦਾ ਨਿਚੋੜ ਕਿਵੇਂ ਪੇਸ਼ ਕਰੀਏ? ਮੂਸਾ ਨੇ ਬਨੀ ਇਸਰਾਇਲ ਕੌਮ ਦੇ ਨਾਲ ਮਰਦੇ ਹੋਇਆਂ ਜੋ ਕਲਾਮ ਕੀਤਾ, ਆਓ ਇਹਦੇ ਮੁਤਾਲੇ ਨਾਲ ਇਹਨੂੰ ਖਤਮ ਕਰਨੇ ਆ। ਮੂਸਾ ਨੇ 32ਵੇਂ ਬਾਅਦ ਵਿੱਚ ਆਖਿਆ, ਕੰਨ ਲਾਓ ਏ ਅਸਮਾਨੋ, ਤੇ ਮੈਂ ਬੋਲਾਂਗਾ ਤੇ ਜ਼ਮੀਨ ਮੇਰੇ ਮੂੰਹ ਦੀਆਂ ਗੱਲਾਂ ਸੁਣੇ, ਕਿਉਂਕਿ ਮੈਂ ਖੁਦਾਵੰਦ ਦੇ ਨਾਂ ਦਾ ਇਸ਼ਤਿਹਾਰ ਦੇਵਾਂਗਾ। ਤੁਸੀਂ ਸਾਡੇ ਖੁਦਾਵੰਦ ਦੇ ਨਾਂ ਦੀ ਤਾਜ਼ੀਮ ਕਰੋ। ਉਹ ਚਟਾਨ ਏ ਤੇ ਉਸ ਦੀ ਸਨਅਤ ਕਾਮਿਲ ਏ, ਕਿਉਂਕਿ ਉਸ ਦੀਆਂ ਸਾਰੀਆਂ ਰਾਵਾਂ ਇਨਸਾਫ ਦੀਆਂ ਨੇ। ਉਹ ਵਫ਼ਾਦਾਰ ਖੁਦਾ ਤੇ ਬਦੀ ਤੋਂ ਮੁਬਰਾ ਏ, ਉਹ ਮੁਨਸਿਫ ਤੇ ਬਰਹਕ ਏ। ਇਸਤਿਸ਼ਨਾ ਬਾਬ 32 ਪਹਿਲੀ 3 ਤੇ 4 ਆਇਤ। ਮੂਸਾ ਦੇ ਮੂੰਹ ਚੋਂ ਨਿਕਲਣ ਵਾਲੇ ਖੁਦਾ ਦੇ ਇਸ ਕਲਾਮ ਦੇ ਨਾਲ ਅਸੀਂ ਤੁਹਾਨੂੰ ਖੁਦਾ ਹਾਫਿਜ਼ ਕਹਿੰਦੇ ਹਾਂ। ਤੁਸੀਂ ਖੁਦਾ ਦਾ ਕਲਾਮ ਸੁਣਿਆ, ਇਹਦੇ ਵਾਸਤੇ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੀ ਵਾਰ ਅਸੀਂ ਤੁਰੈਤ ਤੋਂ ਬਾਅਦ ਆਵਣ ਵਾਲੀ ਕਿਤਾਬ ਨੂੰ ਸ਼ੁਰੂ ਕਰਾਂਗੇ। ਯਾਦ ਰੱਖੋ, ਇਸ ਅਗਲੀ ਕਿਤਾਬ ਦਾ ਤੁਰੈਤ ਸ਼ਰੀਫ ਦੇ ਨਾਲ ਗਹਿਰਾ ਤਾਲੁਕ ਏ, ਤੇ ਅਸੀਂ ਵੇਖਾਂਗੇ ਕਿ ਖੁਦਾ ਬਨੀ ਇਸਰਾਇਲ ਨੂੰ ਵਾਅਦਾ ਕੀਤੇ ਹੋਏ ਮੁਲਕ ਵਿੱਚ, ਜਿੱਥੇ ਦੁੱਧ ਤੇ ਸ਼ਹਿਦ ਬਹਿੰਦਾ ਏ, ਕਿਵੇਂ ਪਹੁੰਚਾਉਂਦਾ ਏ। ਖੁਦਾ ਜੋ ਬਜ਼ੁਰਗੀ ਤੇ ਜਲਾਲ ਦੇ ਲਾਇਕ ਏ, ਉਸ ਦੇ ਇਲਾਵਾ ਕੋਈ ਇਸ ਲਾਇਕ ਨਹੀਂ ਏ, ਉਹ ਤੁਹਾਨੂੰ ਬਰਕਤ ਦੇਵੇ। ਹਜ਼ਰਤ ਮੂਸਾ ਨੇ ਆਖਿਆ, ਉਹੀ ਚਟਾਨ ਏ, ਉਸ ਦੀ ਸਨਅਤ ਕਾਮਿਲ ਏ, ਕਿਉਂਕਿ ਉਸ ਦੀਆਂ ਸਾਰੀਆਂ ਰਾਵਾਂ ਇਨਸਾਫ਼ ਦੀਆਂ ਰਾਵਾਂ ਨੇ। ਉਹ ਵਫ਼ਾਦਾਰ ਖੁਦਾ ਤੇ ਬਦੀ ਤੋਂ ਮੁਬਰਾ ਏ, ਉਹ ਮੁਨਸਿਫ ਤੇ ਬਰਹੱਕ ਏ। ਇਸਤਿਸ਼ਨਾ ਬਾਬ 32 ਆਇਤ ਨੰਬਰ 4। ਆਮੀਨ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।